असंख नाम असंख थाम अगम अगम असंख लो असंख कह सिर भार होए अखरी नाम अखरी साला अखरी ज्ञान गीत गुण गा
अखरी ज्ञान गीत गुण गा
अखरी लिखण बोलण बाण
अखरी लिखण बोलण बाण
अखरा सिर संजोग वखाण जिन ए लिखे तिस सिर नाहे
जिन ए लिखे
जिन ए लिखे तिस सिर नाहे जे फरमाए तिब तिब पाहे जेता कीता तेता नाओ विण नावे नाही को थाओ कुदरत कवन कहां विचार वारिया ना जावा एक बार जो तुद भावे साई भलीकार तू सदा सलामत निरंकार।
हुण उसे प्रकरण विच जिवें असंख दा प्रकरण चल रहा आख्या उस परमात्मा दे असंखा ही नाम हन। तुसी भी जानते हो कितने नाम हन गिने नहीं जा सकते। श्री गुरु ग्रंथ साहिब जी दे अंदर ही इन्ने परमात्मा दे नाम आए ने कि असीं गिण नहीं सकते। असंख थाम असंखा ही उसके थाम टिकाने हैं। अगम अगम असंख लो कहिंदे ने लोक तीन लोक उता असीं मन ले सुरग लोक मात लोक पताल लोक पर यह गिणती हद नहीं हैगी। इस तो अगे भी बहुत कुछ है। अगम का मतलब है जिथे साड़ी गमता नहीं पहुँचनी। असी एक कंट्री देख ली असी कहते नहीं थकते सी जी तो फलाने कंट्री गए सी पर कंट्रिया दे अली और बहुत ने जिथे असी जा ही नहीं सके जिथे साड़ी गमता नहीं हैगी पहुँचनी हैगी। पातशाह कहते ऐसे अगम ही बेअंती लोग जिथे असी नहीं पहुँच सके। फिर असंख कहें सिर पार होए कमाल की गल है। गुरु साहब कह भी रहे ने पर नाल आंदे ने ये गल भी बिल्कुल मुकम्मल ना समझो भी मैं असंख कह दिता है तो असंख ही नहीं नहीं ये असंख कहण दे नाल भी सिर ते भार चढ़ता है क्योंकि वह असंख नहीं इस तो भी ज्यादा है। जे असंख कहता तो फिर लीक लगी बेअंतता तो ना हो पर मजबूरी है। अखरी नाम जे असी उसका नाम लेना है तो कोई अखर वरतना पवेगा। जे असी उसकी सिर्फ सलाह करनी है तो सानू अखर वरतने पैणगे। जे असी उसका ज्ञान लेना है उसके गीत गाने ने तो भी सानू अखर वरतने पैणगे। आख्या तो सिर्फ अखर ही वरत्या असंख का मैं कोई सीमा को हद नहीं मिल दिती वो बेअंत है। असंख कहें सिर भार होए हूँ देखो जे सिर रारे औंकड़ वाला हो सिर नाउन है पुलिंग है एक वचन सिर दे रारे सियारी लग गई वर्ब बन गया सिर उत्ते असंग कहण नाल सिर उत्ते भार चढ़ता है। फिर महाराज कहते अखरी नाम अखरी साला जे हूँ परमात्मा का नाम भावें वाहेगुरु कहना तो भावें अल्लाह तो भावें ना अखर से वरतना पड़ेगा। जो उसकी सलाह करनी सिफत करनी वह बहुत वड्डा है बहुत चंगा है बड़ा दयालु बड़ा कृप अखर से वरतना पे। अखरी नाम अखरी सलाह अखरी ज्ञान गीत गुण गा अखरों द्वारा ही असी बोल रहे हैं तुसी सुन रहे हो। हुण जे अखर ना वरते असी चुप करके बह जाइए तुसी भी चुप करके कुछ सुने नहीं अखर से वरतने पैणगे। जे असी कीर्तन करना तो अखर वरतने पैण कथा करनी तो अखर वरतने पैण। तो महाराज ने कहा भी अखरां दी वरतों करनी ये साड़ी मजबूरी है। अखरी ज्ञान गीत गुण गा अखरी लिखण बोलण बाण जे असी कुछ लिखना तो अखरां च लिखांगे जे बोलना तो अखरां च बोलांगे जे बाणी पढ़ के सुनाउणी है तो अखरां विच ਭਾਵ ਅੱਖਰਾਂ ਦੀ ਵਰਤੋਂ ਕਰਨੀ ਪਵੇਗੀ। ਅੱਖਰਾਂ ਸਿਰ ਸੰਜੋਗ ਵਖਾਣ, ਜੋ ਪਰਮਾਤਮਾ ਨੇ ਜੀਵਾਂ ਦੇ ਸਿਰ ਉੱਤੇ ਸੰਜੋਗ ਵਿਜੋਗ ਲਿਖੇ ਹੋਏ ਨੇ, ਉਹ ਵੀ ਅੱਖਰਾਂ ਵਿੱਚ ਹੀ ਸਾਨੂੰ ਸਮਝਣੇ ਸਮਝਾਉਣੇ ਪੈਣਗੇ। ਫਿਰ ਪਾਤਸ਼ਾਹ ਹੁਣ ਕਹਿਣਾ ਕੀ ਚਾਹੁੰਦੇ ਨੇ? ਇਹ ਤਾਂ ਨਿਰਣਾ ਹੋ ਗਿਆ ਵੀ ਅੱਖਰ ਇਸ ਮਜਬੂਰੀ ਕਰਕੇ ਵਰਤੇ ਜਾ ਰਹੇ ਨੇ, ਪਰ ਨਾਲ ਹੀ ਕਹਿੰਦੇ ਨੇ ਭਾਈ ਕੱਲ੍ਹ ਯਾਦ ਰੱਖੋ, ਜਿਨ ਇਹ ਲਿਖੇ, ਜਿਸ ਅਕਾਲ ਪੁਰਖ ਪਰਮਾਤਮਾ ਨੇ ਜੀਵਾਂ ਦੇ ਇਹ ਲੇਖੇ ਹਿਸਾਬ ਕਿਤਾਬ ਲਿਖੇ ਨੇ, ਤਿਸ ਸਿਰ ਨਾਹੀਂ, ਉਹਦੇ ਸਿਰ ਉੱਤੇ ਇਹ ਅੱਖਰ ਨਹੀਂ ਹੈਗੇ, ਭਾਵ ਉਹਦੇ ਸਿਰ ਉੱਤੇ ਕੋਈ ਹੋਰ ਲਿਖਣ ਵਾਲਾ ਨਹੀਂ ਹੈਗਾ, ਬਲਕਿ ਜਿਵ ਫੁਰਮਾਏ ਤਿਵ ਤਿਵ ਪਾਹੇ। ਇਹਨੂੰ ਪਾਏ ਨਹੀਂ ਕਹਿਣਾ, ਪਾਹੇ ਪਾਏ ਤਾਂ ਹੋਵੇਗਾ ਜੇ ਈੜ ਨੂੰ ਸਿਆਰੀ ਹੋਵੇਗੀ। ਜਿਵ ਫੁਰਮਾਏ, ਜਿਵੇਂ ਜਿਵੇਂ ਉਹ ਹੁਕਮ ਕਰਦਾ ਹੈ ਅਕਾਲ ਪੁਰਖ, ਤਿਵ ਤਿਵ ਪਾਹੇ, ਉਸੇ ਤਰ੍ਹਾਂ ਜੀਵ ਫਲ ਪ੍ਰਾਪਤ ਕਰਦੇ ਹਨ। ਹੁਣ ਇੱਥੇ ਤੀਕਰ ਪਾਤਸ਼ਾਹ ਸਮਝਾ ਕੇ ਫਿਰ ਉਹੀ ਗੱਲ ਕਹਿੰਦੇ ਨੇ, ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ। ਅੱਛਾ, ਉਹ ਪੰਗਤੀ ਥੱਲੇ ਰਹਿ ਗਈ। ਹਾਂ, ਜੇਤਾ ਕੀਤਾ, ਕੀਤਾ ਦਾ ਮਤਲਬ ਹੈ ਬਣਾਇਆ, ਜੇਤਾ ਦਾ ਮਤਲਬ ਜਿਤਨਾ, ਜਿਤਨਾ ਵੀ ਪਰਮਾਤਮਾ ਨੇ ਸੰਸਾਰ ਬਣਾਇਆ ਹੈ ਸਭ ਉਸਦਾ ਨਾਮ ਹੈ, ਇਹਦਾ ਹੋਰ ਕਰਤਾ ਕੋਈ ਨਹੀਂ, ਇਹ ਅਕਾਲ ਪੁਰਖ ਹੀ ਹੈ ਔਰ ਇਹੀ ਉਸਦਾ ਨਾਮ ਹੈ। ਨਾਮ ਦਾ ਮਤਲਬ ਹੁਕਮ ਵੀ ਆਉਂਦਾ ਹੈ, ਨਾਮ ਦਾ ਮਤਲਬ ਵਡਿਆਈ ਵੀ ਆਉਂਦੀ ਹੈ, ਨਾਮ ਦਾ ਮਤਲਬ ਉਸਦਾ ਨਾਮ ਵੀ ਆਉਂਦਾ ਹੈ। ਗੱਲ ਕੀ, ਜਿਤਨਾ ਉਸਨੇ ਸੰਸਾਰ ਬਣਾਇਆ ਇਹ ਸਭ ਉਸਦਾ ਨਾਮ ਹੈ ਔਰ ਵਿਣ ਨਾਮ ਹੈ ਨਾ ਹੀ ਕੋਥਾਂ। ਉਸ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਜਗ੍ਹਾ ਨਹੀਂ, ਭਾਵ ਜਿੱਥੇ ਉਸਦਾ ਨਾਮ ਨਹੀਂ ਵਰਤ ਰਿਹਾ। ਜੇਤਾ ਕੀਤਾ ਤੇਤਾ ਨਾਉ, ਜਿਤਨਾ ਉਸ ਪਰਮਾਤਮਾ ਨੇ ਸੰਸਾਰ ਕੀਤਾ ਹੈ ਬਣਾਇਆ ਹੈ ਇਹ ਸਭ ਉਸਦਾ ਨਾਮ ਹੀ ਹੈ। ਵਿਣ ਨਾਮ ਹੈ ਨਾ ਹੀ ਕੋ ਥਾਉ, ਬਿਨਾਂ ਉਸਦੇ ਨਾਮ ਤੋਂ ਕੋਈ ਵੀ ਜਗ੍ਹਾ ਨਹੀਂ, ਭਾਵ ਉਸ ਤੋਂ ਬਿਨਾਂ ਹੋਰ ਕੋਈ ਕਰਤਾ ਹੈ ਹੀ ਨਹੀਂ, ਬਣਾਉਣ ਵਾਲਾ ਹੈ ਹੀ ਨਹੀਂ, ਇਹ ਸਭ ਪਰਮਾਤਮਾ ਦਾ ਹੀ ਵਡਿਆਈ ਅਤੇ ਨਾਮ ਹੈ। ਫਿਰ ਪਾਤਸ਼ਾਹ ਕਹਿੰਦੇ ਨੇ, ਇਹਨਾਂ ਕੁਝ ਜੋ ਉਸਨੇ ਮੇਰੇ ਤੋਂ ਕੁਆਇਆ ਕਿਹਾ, ਪਰ ਇਹਨੂੰ ਕਦੇ ਇਹ ਨਾ ਸਮਝਿਆ ਜਾਏ ਕਿ ਮੈਂ ਮੁਕੰਮਲ ਕਿਹਾ। ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਹਾਂਜੀ, ਫਿਰ ਧਿਆਨ ਦਵਾਇਆ ਗਿਆ ਕਿ ਨਾਮ ਉੱਤੇ ਥੋੜ੍ਹਾ ਐਕਸਪਲੇਸ਼ਨ ਦਿਓ, ਚਾਨਣਾ ਪਾਓ, ਹੈ ਠੀਕ ਹੈ ਵੀ ਇਹ ਵਿਸ਼ਾ ਅੱਜ ਸਾਡੇ ਲਈ ਕੁਝ ਹੁਸ਼ਿਆਰ ਬੰਦਿਆਂ ਨੇ ਔਖਾ ਬਣਾ ਦਿੱਤਾ ਹੈ। ਹੁਣ ਇੱਕ ਹੈ ਨਾਮੀ, ਇੱਕ ਹੈ ਨਾਮ, ਜਿਸ ਦਾ ਕੋਈ ਨਾਮ ਰੱਖਿਆ ਜਾਏ ਉਹ ਨਾਮੀ ਹੈ ਅਤੇ ਜੋ ਨਾਮ ਰੱਖਿਆ ਜਾਏ ਉਹ ਨਾਮ ਹੈ। ਪਰਮੇਸ਼ਵਰ ਨਾਮੀ ਹੈ, ਅਸੀਂ ਉਸਦਾ ਨਾਮ ਰੱਖ ਲਿਆ, ਕਿਸੇ ਨੇ ਵਾਹਿਗੁਰੂ ਰੱਖ ਲਿਆ, ਕਿਸੇ ਨੇ ਗੋਪਾਲ ਰੱਖ ਲਿਆ, ਕਿਸੇ ਨੇ ਕੋਈ ਰੱਖ ਲਿਆ। ਸਾਨੂੰ ਕਿਸੇ ਨਾਮ ਤੋਂ ਘਿਰਣਾ ਅਤੇ ਨਫ਼ਰਤ ਨਹੀਂ ਹੋਣੀ ਚਾਹੀਦੀ, ਕਿਉਂਕਿ ਨਾਮ ਦਾ ਮਕਸਦ ਕੀ ਹੈ? ਉਹਦੀ ਯਾਦ ਕਰਨ। ਤੁਸੀਂ ਕਿੰਨੇ ਲੋਕ ਬੈਠੇ ਹੋ, ਜੇ ਮੈਂ ਤੁਹਾਡੇ ਵਿੱਚੋਂ ਕਿਸੇ ਇੱਕ ਵਿਅਕਤੀ ਦਾ ਨਾਮ ਲਵਾਂ ਤਾਂ ਉਹ ਸਹਿਜ ਹੀ ਚੇਤੰਨਾ ਹੋ ਕੇ ਕਹੇ ਹਾਂ ਜੀ ਦੱਸੋ ਜੀ। ਇੱਕ ਤਰੀਕਾ ਹੈ ਪਰਮੇਸ਼ਵਰ ਨੂੰ ਯਾਦ ਕਰਨ ਦਾ, ਇੱਕ ਤਰੀਕਾ ਹੈ ਉਸਦਾ ਨਾਮ, ਕਿਉਂਕਿ ਨਾਮ ਅਤੇ ਨਾਮੀ ਆਪਸ ਵਿੱਚ ਇੱਕ ਮਿਕ ਹਨ, ਵੱਖਰੇ ਨਹੀਂ ਹੈ। ਪਰ ਕਿਸੇ ਦਾ ਦੂਸਰਾ ਨਾਮ ਅਸੀਂ ਗਲਤ ਵੀ ਨਹੀਂ ਕਹਿ ਸਕਦੇ, ਇਸੇ ਲਈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਰ ਧਰਮ ਦੇ ਜੋ ਨਾਮ ਵਰਤੇ ਗਏ ਨੇ ਸਾਰੇ ਇੱਥੇ ਆਏ। ਤੁਸੀਂ ਦੇਖੋਗੇ ਇਸਲਾਮ ਧਰਮ ਦੀ ਕੋਈ ਪੁਸਤਕ ਪੜ੍ਹੋ, ਉਹਦੇ ਵਿੱਚ ਕਿਧਰੇ ਰਾਮ ਦਾ ਨਾਮ ਨਹੀਂ ਆ ਸਕਦਾ, ਅਤੇ ਜੇ ਤੁਸੀਂ ਰਾਮ ਵਾਲਿਆਂ ਦੀ ਪੜ੍ਹੋ ਤਾਂ ਉੱਥੇ ਅੱਲਾ ਨਹੀਂ ਆ ਸਕਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੰਨੀ ਵਿਸ਼ਾਲਤਾ ਹੈ, ਇੰਨੀ ਉਦਾਰਤਾ ਹੈ, ਜੇ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ ਥੋੜ੍ਹਾ ਧਿਆਨ ਦਿਓ, ਕਿਉਂਕਿ ਐਸੀ ਸੂਖਸ਼ਮ ਗੱਲ 'ਤੇ ਗੱਲ ਕਰਦਿਆਂ ਜੇ ਗੱਲਬਾਤ ਕਰਦੇ ਰਹੋਗੇ ਤਾਂ ਤੁਹਾਡੇ ਧਿਆਨ 'ਚੋਂ ਸਲਿਪ ਲੱਗ ਮੈਂ ਵੀ ਪਛੜ ਜਾਵਾਂਗਾ। ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਭਵ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਹੇ ਅਕਾਲ ਪੁਰਖ, ਤੇਰੇ ਸਾਰੇ ਨਾਵਾਂ ਨੂੰ ਕੌਣ ਬਿਆਨ ਕਰ ਸਕਦਾ? ਹਾਂ, ਤੇਰੇ ਕੁਝ ਕਰਮ ਨਾਮ ਜੋ ਹਨ ਉਹਨਾਂ ਨੂੰ ਸ੍ਰੇਸ਼ਟ ਮਤੀ ਵਾਲੇ ਲੋਕ ਕਹਿੰਦੇ ਹਨ। ਹੁਣ ਸਾਨੂੰ ਦੇਖਣਾ ਪਵੇਗਾ ਕਰਮ ਨਾਮ ਕਿਹੜੇ ਨੇ। ਜਿਹੜੇ ਕਿਸੇ ਕਰਮ ਦੇ ਕਰਨ ਕਰਕੇ ਪੈ ਜਾਣ ਉਹਨਾਂ ਨੂੰ ਕਹਿੰਦੇ ਨੇ ਕਰਮ ਨਾਮ। ਜਿਵੇਂ ਕੋਈ ਖੇਤੀਬਾੜੀ ਕਰਦਾ ਤਾਂ ਅਸੀਂ ਕਹਿੰਦੇ ਜ਼ਿਮੀਂਦਾਰ ਹੈ, ਦੁਕਾਨਦਾਰੀ ਕਰਦਾ ਕਹਿੰਦੇ ਦੁਕਾਨਦਾਰ ਹੈ, ਇਹ ਕਰਮ ਨਾਮ ਆ। ਇਸੇ ਤਰ੍ਹਾਂ ਵਾਹਿਗੁਰੂ ਦੇ ਅਨੇਕਾਂ ਹੀ ਕਰਮ ਨਾਮ ਆ, ਅਤੇ ਜੇ ਕਦੇ ਜਾਪ ਸਾਹਿਬ ਧਿਆਨ ਨਾਲ ਪੜ੍ਹੋ ਉਹਦੇ ਵਿੱਚ ਜਿਤਨੇ ਨਾਮ ਨੇ ਉਹ ਸਭ ਕਰਮ ਨਾਮ ਹੀ। ਗੁਰੂ ਸਾਹਿਬ ਨੇ ਪਹਿਲਾਂ ਕਹਿਤਾ ਤਬ ਸਰਬ ਨਾਮ ਕਥੈ ਕਮਨ ਕਰਮ ਨਾਮ ਬਨਤ ਸੁਮਤ। ਤੋ ਨਾਮ ਤੇ ਉਹ ਹੈ ਜਿਸ ਦੇ ਨਾਲ ਨਾਮੀ ਦੀ ਯਾਦ ਆਵੇ, ਉਹ ਵਾਹਿਗੁਰੂ ਵੀ ਹੋ ਸਕਦਾ। ਹਾਂ, ਜੇ ਮੈਂ ਹੁਣ ਇਸ ਦੇ ਵਿਸਥਾਰ ਵਿੱਚ ਜਾਵਾਂ ਵੀ ਵਾਹਿਗੁਰੂ ਸ਼ਬਦ ਕਿਵੇਂ ਬਣ ਗਿਆ, ਬੜਾ ਲੰਬਾ ਚੌੜਾ ਮਸਲਾ। ਨਾਮ ਕੋਈ ਮਾੜਾ ਨਹੀਂ ਜਿਹਦੇ ਨਾਲ ਉਹਦੀ ਯਾਦ ਆਵੇ, ਪਰ ਵਾਹਿਗੁਰੂ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਲਯੁਗੀ ਜੀਵਾਂ ਵਾਸਤੇ ਬਹੁਤ ਵੱਡਾ ਪਰਉਪਕਾਰ ਕੀਤਾ। ਕਿਉਂ? ਸਤਯੁਗ ਵਿੱਚ ਬੰਦਿਆਂ ਦੀ ਉਮਰ ਸੀ ਲੱਖਾਂ ਬਰਸ, ਤ੍ਰੇਤੇ ਵਿੱਚ ਹੋਰ ਘੱਟ ਗਈ, ਦੁਆਪਰ ਵਿੱਚ ਹੋਰ ਘੱਟ ਗਈ। ਹੁਣ ਅੱਜ ਕਲਯੁਗ ਵਿੱਚ ਜੇ ਕੋਈ 100 ਨੂੰ ਅੱਪੜ ਜਾਏ ਤਾਂ ਅਸੀਂ ਕਹਿੰਦੇ ਬੱਲੇ ਬੱਲੇ ਬੜੀ ਉਮਰ ਹੈ ਬਾਈ, ਪਰ ਲੱਖਾਂ ਦੇ ਮੁਕਾਬਲੇ ਵਿੱਚ 100 ਦੀ ਕੋਈ ਹੈ ਵੈਲਿਊ? ਕੱਖ ਵੀ। ਤੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਵਾਹਿਗੁਰੂ ਸ਼ਬਦ ਬਣਾ ਦਿੱਤਾ। ਇਹ ਚਾਰ ਅੱਖਰਾਂ ਦਾ ਚਵਰਗ ਹੈ। ਭਾਈ ਗੁਰਦਾਸ ਜੀ ਨੇ ਇਸ ਨੂੰ ਆਪਣੇ ਢੰਗ ਨਾਲ ਸਮਝਾਇਆ, ਬਾਬਾ ਵਾਸਦੇਵ ਤੇ ਜਾਣੋ, ਹਾਂ ਹਾਂ ਹਰੀ ਰਾਏ ਤੇ ਪਛਾਣੋ, ਗੱਗਾ ਗੋਬਿੰਦ ਤੇ ਹੈ ਲੀਨੋ, ਰਾਰਾ ਰਾਮ ਨਾਮ ਤੇ ਜੀਓ। ਇੱਕੋ ਵਾਰੀ ਚਾਰ ਅੱਖਰਾਂ ਦਾ ਵਾਹਿਗੁਰੂ ਕਹਿਣ ਨਾਲ ਚਾਰੇ ਯੁੱਗਾਂ ਦੇ ਚਾਰੇ ਤਰਕ। ਪਰ ਜੋ ਅਸੀਂ ਅੱਜ ਪ੍ਰਚਲਿਤ ਅਰਥ ਕਰਦੇ ਹਾਂ ਵਾਹ ਅਸਚਰਜ, ਜਿਸ ਦੀ ਹਰ ਕਿਰਤ ਨੂੰ ਵੇਖ ਕੇ ਬੰਦੇ ਦੇ ਮੂੰਹੋਂ ਕੀ ਨਿਕਲਦਾ? ਵਾਹ। ਤੇ ਗੋ ਦਾ ਅਰਥ ਹੈ ਵੱਡਾ, ਰੂਹ ਦਾ ਅਰਥ ਹੈ ਪ੍ਰਕਾਸ਼, ਗੋ ਦਾ ਅਰਥ ਹੈ ਹਨੇਰਾ, ਜਿਸ ਦਾ ਨਾਮ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦੇਵੇ, ਅਸੀਂ ਉਹਨੂੰ ਕਹਿੰਦੇ ਹਾਂ ਵਾਹਿਗੁਰੂ। ਤੋ ਸਤਸੰਗਤ, ਨਾਮ ਜਿਹੜਾ ਇਹਦੇ ਉੱਤੇ ਕੋਈ ਭਰਮ ਭੁਲੇਖਾ ਪੈਣ ਦੀ ਲੋੜ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਨਾਵਾਂ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਉਲਝਣ ਨਹੀਂ ਪੈਦਾ ਕੀਤੀ। ਉੱਥੇ ਤਾਂ ਕਿਹਾ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਸਭ ਕੁਝ ਉਸ ਨਾਮ ਤਥਾ ਨਾਮੀ ਦਾ ਬਣਾਇਆ ਹੋਇਆ, ਔਰ ਜਿਸ ਤੇ ਯਾਦ ਕਰਨ ਨਾਲ ਉਸ ਨਾਮੀ ਦੀ ਯਾਦ ਆਵੇ ਉਹ ਨਾਮ ਸ੍ਰੇਸ਼ਟ ਹੈ, ਉੱਤਮ ਹੈ। ਇਹਨਾਂ ਵਿੱਚ ਝਗੜਾ ਨਹੀਂ ਪਾਉਣਾ। ਇਸ ਤਰ੍ਹਾਂ ਨਾਮ ਦੀਆਂ ਗਿਣਤੀਆਂ ਮਿਣਤੀਆਂ ਵੀ ਨਹੀਂ ਕਰਨ ਦੀ ਲੋੜ। ਜੋ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਉਹ ਸੁਣ ਲਓ ਧਿਆਨ ਨਾਲ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਸਾਚੇ ਕਾ ਭਉ ਪਾਵੈ,
ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਸਾਚੇ ਕਾ ਭਉ ਪਾਵੈ।
ਜਿਹੜਾ ਗੁਰਮੁਖ ਹੈ ਉਹ ਸੱਚੇ ਦੇ ਭਉ ਨੂੰ ਆਪਣੇ ਮਨ ਵਿੱਚ ਵਸਾਉਂਦਾ। ਪਹਿਲੀ ਗੱਲ, ਬਈ ਰੌਲਾ ਬਹੁਤ ਹੋ ਗਿਆ, ਔਰ ਜੇ ਤੁਸੀਂ ਬੱਚਿਆਂ ਨੂੰ ਇਸ ਤਰ੍ਹਾਂ ਕੰਟਰੋਲ ਨਹੀਂ ਕਰੋਗੇ ਫਿਰ ਤਾਂ ਇਹ ਟਿਕਾਓ ਬਣਨਾ ਬੜਾ ਮੁਸ਼ਕਲ ਹੈ। ਇਹ ਮੇਰੀ ਡਿਊਟੀ ਨਹੀਂ ਬਲਕਿ ਤੁਹਾਡੇ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਕੋਲ ਬਿਠਾਓ, ਅਸੀਂ ਉਸ ਨਾਮ ਅਤੇ ਨਾਮੀ ਦੀ ਗੱਲ ਨੂੰ ਜੇ ਸਮਝ ਸਕੀਏ। ਪਾਤਸ਼ਾਹ ਕਹਿੰਦੇ ਨੇ ਜਿਹੜਾ ਗੁਰਮੁਖ ਬਣੇਗਾ, ਗੁਰੂ ਵੱਲ ਮੂੰਹ ਕਰੇਗਾ, ਉਹਦੀ ਸਭ ਤੋਂ ਪਹਿਲੀ ਨਿਸ਼ਾਨੀ ਕੰਡੀਸ਼ਨ ਸ਼ਰਤ ਇਹ ਹੈ ਕਿ ਉਹ ਆਪਣੇ ਹਿਰਦੇ ਵਿੱਚ ਸੱਚੇ ਦੇ ਨਿਰਮਲ ਭਾਉ ਨੂੰ ਪਾਏ। ਫਿਰ ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ,
ਗੁਰਮੁਖ ਨਿਰਮਲ ਹਰ ਗੁਣ ਗਾਵੇ।
ਉਹ ਸੱਚੇ ਦੇ ਨਿਰਮਲ ਭਾਉ ਨੂੰ ਆਪਣੇ ਅੰਦਰ ਵਸਾਉਂਦਾ। ਗੁਰਮੁਖ ਬਾਣੀ ਅਘੜ ਕੜਾਵੇ, ਇਹ ਸਾਡਾ ਮਨ ਜਿਹੜਾ ਨਾ ਇਹ ਅਘੜ ਹੈ, ਇਹਨੂੰ ਘੜਨਾ। ਬੜਾ ਜ਼ਿਮੀਦਾਰੂ ਜਿਹਾ ਸ਼ਬਦ ਹੈ, ਜਿਵੇਂ ਲੱਕੜ ਮਿਸਤਰੀ ਦੇ ਹੱਥਾਂ ਵਿੱਚ ਜਾਣ ਤੋਂ ਪਹਿਲਾਂ ਅਘੜ ਹੁੰਦੀ, ਖੁੰਗੀਆਂ ਖੰਘੀਆਂ ਬਿੰਗ ਟਿੰਗ ਕਈ ਕੁਛ ਹੁੰਦਾ, ਪਰ ਜਦੋਂ ਕਾਰੀਗਰ ਦੇ ਹੱਥ ਵਿੱਚ ਜਾਂਦੀ ਹੈ ਤਾਂ ਉਹ ਉਸ ਨੂੰ ਘੜ ਦਿੰਦਾ। ਫਿਰ ਉਹ ਘੜੀ ਹੋਈ ਜਿਹੜੀ ਲੱਕੜ ਹੈ ਉਹ ਸੋਹਣੀ ਲੱਗਣ ਲੱਗ ਪੈਂਦੀ। ਇਹ ਸਾਡਾ ਮਨ ਵੀ ਅਘੜ ਹੈ, ਇਹਨੂੰ ਗੁਰੂ ਦੀ ਬਾਣੀ ਦੀ ਵਿਚਾਰ ਨਾਲ ਘੜਨਾ। ਜਦੋਂ ਇਹ ਘੜੀ ਗਈ, ਸਬਰ ਗਈ, ਫਿਰ ਇਹ ਉਸ ਨਿਰਮਲ ਪਰਮਾਤਮਾ ਦੇ ਗੁਣ ਗਾਏਗਾ, ਅਤੇ ਜਿਉਂ ਜਿਉਂ ਨਿਰਮਲ ਗੁਣ ਗਾਏਗਾ ਤਿਉਂ ਤਿਉਂ ਪਵਿੱਤਰ ਪਰਮ ਪਦ ਪਾਵੇ, ਅਤੇ ਫਿਰ ਇੱਕ ਐਸੀ ਸਟੇਜ ਆਵੇਗੀ, ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਹਰ ਧਿਆਵੇ,
ਗੁਰਮੁਖ ਰੋਮ ਰੋਮ ਹਰ ਧਿਆਵੇ,
ਨਾਨਕ ਗੁਰਮੁਖ ਸਾਚ ਸਮਾਵੇ, ਨਾਨਕ ਗੁਰਮੁਖ ਸਾਚ ਸਮਾਵੇ,
ਨਾਨਕ ਗੁਰਮੁਖ ਸਾਚ ਸਮਾਵੇ, ਨਾਨਕ ਗੁਰਮੁਖ ਸਾਚ ਸਮਾਵੇ।
ਇਹ ਹੈ ਸਾਡੀ ਮੰਜ਼ਿਲ, ਜਿੱਥੇ ਅਸੀਂ ਪਹੁੰਚਣਾ ਹੈ। ਤੋ ਨਾਮ ਉਹ ਹੀ ਹੈ ਜਿਸ ਦੁਆਰਾ ਨਾਮੀ ਦੀ ਯਾਦ ਆਵੇ, ਔਰ ਸਾਰੀ ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਇਹ ਉਸਦੇ ਨਾਮ ਨਾਲ ਹੀ ਭਰਪੂਰ ਹੈ, ਔਰ ਇਹ ਸਾਨੂੰ ਉਸ ਨਾਮੀ ਤੱਕ ਪਹੁੰਚਣ ਦੀ ਸਹਾਇਤਾ ਕਰਦਾ। ਤੋ ਕਿਉਂਕਿ ਇਹ ਜਿਹੜੀ ਡਿਸਟਰਬੈਂਸ ਹੈ ਇਹ ਤਾਂ ਹੈ ਕੁਦਰਤੀ, ਕੋਈ ਮੌਸਮ ਬਰਸਾਤ ਆ ਗਈ, ਬਿਜਲੀ ਨੇ ਸਾਥ ਛੱਡਿਆ, ਇਹ ਤਾਂ ਚੱਲਦਾ ਰਹੇਗਾ, ਪਰ ਅਸੀਂ ਆਪਣੇ ਇਸ ਕਾਰਜ ਨੂੰ ਅੱਗੇ ਤੋਰਨਾ। ਤੋ ਜ਼ਿਕਰ ਚੱਲ ਰਿਹਾ ਸੀ, ਕਿੱਥੇ ਤੱਕ ਪਹੁੰਚੇ?
ਜੇਤਾ ਕੀਤਾ ਤੇਤਾ,
ਜੇਤਾ ਕੀਤਾ ਤੇਤਾ ਨਾ। ਇਹ ਜਿਤਨਾ ਵੀ ਸੰਸਾਰ ਕੀਤਾ ਹੈ, ਬਣਾਇਆ ਹੈ, ਇਹ ਸਭ ਉਸਦਾ ਨਾਮ ਹੈ। ਬਿਨ ਨਾਮੈ ਨਾਹੀ ਕੋ ਥਾਉ, ਉਸਦੇ ਨਾਮ ਤੋਂ ਬਿਨਾਂ ਕੋਈ ਵੀ ਜਗ੍ਹਾ ਨਹੀਂ, ਭਾਵ ਜਿੱਥੇ ਉਸਦਾ ਨਾਮ ਨਾ ਹੋਵੇ। ਪਾਤਸ਼ਾਹ ਕਹਿੰਦੇ ਨੇ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਤਰ।
ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਸਿੱਖ ਸਮਾਜ ਦੇ ਵਿੱਚ ਇਹ ਪ੍ਰਭਾਵ ਪੈ ਰਿਹਾ ਅਨਮਤੀਆਂ ਦਾ, ਜੀ ਮੈਂ ਫਲਾਣੇ ਕੋਲੋਂ ਨਾਮ ਲਿਆ, ਮੈਂ ਜੀ ਇਸ ਸੰਤ ਕੋਲੋਂ ਨਾਮ ਲਿਆ, ਮੈਂ ਜੀ ਇਸ ਡੇਰੇ ਤੋਂ ਨਾਮ ਲਿਆ। ਜੇ ਅਸੀਂ ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਣਾ ਤੇ ਇਹਨਾਂ ਚੱਕਰਾਂ ਵਿੱਚ ਹੀ ਫਸੀ ਜਾਣਾ, ਫਿਰ ਦੱਸੋ ਇਸ ਪੰਕਤੀ ਦਾ ਅਰਥ ਕੀ ਕਰਾਂਗੇ? ਜੇਤਾ ਕੀਤਾ ਤੇਤਾ ਨਾਉ, ਸੰਤ ਭਟਕਣ ਦੀ ਲੋੜ ਹੀ ਨਹੀਂ। ਕਣ ਕਣ ਵਿੱਚ ਪ੍ਰਭੂ ਦਾ ਨਾਮ ਹੈ, ਜੋ ਪ੍ਰਭੂ ਦੀ ਰਚਨਾ ਹੈ ਉਹ ਪ੍ਰਭੂ ਦਾ ਨਾਮ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਨੇ, ਉਹਨਾਂ ਦੀ ਹਰ ਇੱਕ ਪੰਕਤੀ, ਹਰ ਇੱਕ ਅੱਖਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਫਿਰ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕਿਸੇ ਹੋਰ ਸਰੀਰ ਦੀ ਕੀ ਲੋੜ ਹੈ? ਇਸ ਕਰਕੇ ਇਸ ਗੁਰਬਾਣੀ ਤੋਂ ਸੇਧ ਲੈਣੀ ਹੈ। ਇਸ ਤੋਂ ਜਿਹੜੀ ਪਹਿਲੀ ਪੌੜੀ ਸੀ, ਅਸੰਖ ਮੂਰਖ ਅੰਧ ਘੋਰ, ਬਹੁਤ ਜ਼ਰੂਰੀ ਸੀ। ਉਹਦੇ ਭਾਵ ਅਰਥ ਕਰਨੇ ਬਹੁਤ ਲਾਜ਼ਮੀ ਨੇ। ਕਿਉਂ? ਦੋ ਪੱਖ ਮੇਰੇ ਪਾਤਸ਼ਾਹ ਜੀ ਨੇ ਸਾਹਮਣੇ ਰੱਖੇ, ਇੱਕ ਤੇ ਚੰਗਾ ਪੱਖ ਹੈ, ਇੱਕ ਮਾੜਾ ਪੱਖ ਹੈ। ਅਸੀਂ ਕਿਹੜੇ ਪੱਖ ਵਿੱਚ ਆਵਾਂਗੇ? ਦੇਖੋ, ਗੁਰਬਾਣੀ ਸਮਝਣ ਦਾ, ਪੜ੍ਹਨ ਦਾ ਤਦੇ ਲਾਭ ਹੋਏਗਾ ਨਾ, ਨਾਲ ਨਾਲ ਅਸੀਂ ਆਪਣੀ ਸ਼ਕਲ ਵੀ ਵੇਖੀ ਜਾਈਏ। ਗੁਰਬਾਣੀ ਦਰਪਣ ਹੈ, ਗੁਰਬਾਣੀ ਸ਼ੀਸ਼ਾ ਹੈ, ਇਹਦੇ ਵਿੱਚੋਂ ਸਾਨੂੰ ਆਪਣੀ ਸ਼ਕਲ ਦਿਖਦੀ ਹੈ। ਹੁਣ ਇਹਦੇ ਵਿੱਚ ਆਇਆ ਅਸੰਖ ਮੂਰਖ ਅੰਧ ਘੋਰ, ਤੇ ਅਸੀਂ ਸੋਚਦੇ ਹਾਂ ਵੀ ਅਸੀਂ ਹੈਗੇ ਕਿ ਨਹੀਂ ਹੈਗੇ। ਇਹਦੇ ਵਿੱਚ ਸਿਰਫ ਜਿਹਦਾ ਵਿਚਾਰੇ ਦਾ ਦਿਮਾਗ ਹੀ ਨਹੀਂ ਹੈਗਾ, ਰੱਬ ਨੇ ਦਿਮਾਗ ਦਿੱਤਾ ਹੀ ਨਹੀਂ, ਉਹਦਾ ਕੀ ਕਸੂਰ ਹੈ? ਕੀ ਸਤਿਗੁਰੂ ਨੇ ਉਸ ਮੂਰਖ ਦੀ ਗੱਲ ਕੀਤੀ ਹੋਈ ਹੈ? ਨਹੀਂ ਨਹੀਂ, ਇੱਥੇ ਰੱਬ ਤੋਂ ਟੁੱਟਿਆ ਹੋਇਆ ਨੂੰ ਮੂਰਖ ਆਖਿਆ। ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਹਜ਼ੂਰ ਕਹਿੰਦੇ ਨੇ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਹਦੇ ਅੰਦਰ ਇਹ ਬਿਮਾਰੀਆਂ ਨੇ ਅਹੰਕਾਰ ਦੀਆਂ, ਲੋਭ ਦੀਆਂ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ। ਮਹਾਂਮੂਰਖ ਹੋਈ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਤੋਂ ਪਾਸੇ ਹੋਏ ਹੋਏ ਨੇ। ਚੋਰ ਦੀ ਗੱਲ ਆਈ ਹੈ, ਜਾਣਨਾ ਚਾਹੋਗੇ ਚੋਰ ਕਿਹਨੂੰ ਕਹਿੰਦੇ ਨੇ? ਗੁਰ ਸੇਵ ਨਾ ਭਾਈ ਸੇ ਚੋਰ ਚੋਰ। ਜਿਨ੍ਹਾਂ ਨੂੰ ਗੁਰੂ ਦੀ ਸੇਵਾ ਚੰਗੀ ਨਹੀਂ ਲੱਗਦੀ ਹਜ਼ੂਰ ਕਹਿੰਦੇ ਨੇ ਉਹ ਚੋਰ ਨੇ। ਸਮਗਲਰ ਵੀ ਨੇ, ਕਿਹੜੇ ਨੇ? ਹਜ਼ੂਰ ਕਹਿੰਦੇ ਤੇ ਤਸਕਰ, ਤਸਕਰੀ ਕਰਨ ਵਾਲੇ। ਤੇ ਤਸਕਰ ਜੋ ਨਾਮ ਨਾ ਲੇਵੇ, ਹਰਾਮ ਖੋਰ ਦੀ ਗੱਲ ਆਈ। ਹਜ਼ੂਰ ਕਹਿੰਦੇ ਨੇ ਮਨਮੁਖ ਲੂਣ ਹਰਾਮ ਕੀਆ ਨਾ ਜਾਣਿਆ, ਕਿ ਅਸੀਂ ਰੱਬ ਦਾ ਕੀਤਾ ਹੋਇਆ ਜਾਣੇ। ਪਾਪੀ ਦੀ ਗੱਲ ਆਈ, ਹੁਣ ਸੁਣਨਾ ਪਾਪੀ ਕਿਹਨੂੰ ਕਿਹਾ ਜਾਂਦਾ? ਔਰ ਦੇਖਣਾ ਕਿਤੇ ਸਾਡੀ ਗੱਲ ਤੇ ਨਹੀਂ ਚੱਲ ਰਹੀ। ਪਾਪੀ ਭਗਤ ਨਾ ਭਾਵਈ, ਪਾਪੀ ਮਨੁੱਖ ਨੂੰ ਰੱਬ ਦੀ ਭਗਤੀ, ਗੁਰੂ ਦੀ ਭਗਤੀ ਚੰਗੀ ਲੱਗੇਗੀ ਹੀ ਨਹੀਂ, ਜੇ ਸਾਡਾ ਚਿੱਤ ਨਹੀਂ ਨਾ ਕਰਦਾ ਪਾਠ ਕਰਨ ਨੂੰ, ਜੇ ਸਾਡਾ ਚਿੱਤ ਨਹੀਂ ਕਰਦਾ ਗੁਰਦੁਆਰੇ ਆਉਣ ਨੂੰ। ਜਿੰਨੀ ਚਾਹ ਦੇ ਨਾਲ ਅਸੀਂ ਸਿਨੇਮੇ ਵੱਲ ਦੌੜੇ ਜਾਂਦੇ ਹਾਂ, ਹੁਣ ਉੱਥੇ ਤਾਂ ਹਾਊਸਫੁੱਲ, ਹਰ ਦੂਜੇ ਦਿਨ ਹਾਊਸਫੁੱਲ ਦਾ ਹੀ ਬੋਰਡ ਲੱਗਾ ਹੁੰਦਾ ਹੈ। ਗੁਰਦੁਆਰਾ ਸਾਹਿਬ 'ਚ ਕਦੇ ਕਦੇ ਹਾਊਸਫੁੱਲ ਹੁੰਦਾ, ਇਹਦਾ ਮਤਲਬ ਸਾਡੀ ਚਾਹਨਾ ਉੱਧਰ ਜ਼ਿਆਦਾ ਹੈ। ਇਸ ਕਰਕੇ ਗੱਲ ਧਿਆਨ ਰੱਖਣੀ ਹੈ। ਹਜ਼ੂਰ ਕਹਿੰਦੇ ਨੇ ਪਾਪੀ ਦੀ ਡੈਫੀਨੇਸ਼ਨ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਜਿੱਥੇ ਗੰਦਗੀ ਹੋਏਗੀ, ਕੀ ਸਾਡਾ ਨਹੀਂ? ਦੇਖੋ ਆਪਣੇ ਅੰਦਰ ਝਾਤੀ ਮਾਰਨੀ ਹੈ ਅਸੀਂ। ਕੋਈ ਪ੍ਰੋਗਰਾਮ ਹੋਵੇ, ਕੋਈ ਨਾਟਕ ਹੋਵੇ, ਕੋਈ ਗਾਣੇ ਦਾ ਪ੍ਰੋਗਰਾਮ ਹੋਵੇ, ਦੌੜੇ ਜਾਂਦੇ ਹਾਂ ਉੱਥੋਂ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਂਦੇ, ਪੈਸੇ ਪੱਲੋਂ ਖਰਚ ਕਰਦੇ ਹਾਂ ਟਿਕਟਾਂ ਦੇ, 100-100, 200-200, 300-300 ਰੁਪਇਆ। ਇੱਥੇ ਹੁਣ ਕਿਹੜੀ ਟਿਕਟ ਲੱਗਦੀ ਗੁਰਦੁਆਰੇ ਆਉਣ ਵਾਸਤੇ? ਫਿਰ ਵੀ ਕੋਈ ਇੱਕ ਦੁਗਾ ਸਰੀਰ ਹੀ ਜਿਹੜਾ ਹੈ ਆਪਣੇ ਘਰ ਵਿੱਚ ਪਹੁੰਚਦਾ, ਸਾਰੀ ਫੈਮਿਲੀ ਤੇ ਨਹੀਂ ਪਹੁੰਚਦੀ। ਕਾਰਨ ਉਹੀ ਹੈ, ਮਾਖੀ ਚੰਦਨ ਪਰ ਹਰ। ਚੰਦਨ ਸਾਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਬਿਰਤੀ ਸਾਡੀ ਮੱਖੀ ਵਰਗੀ ਹੈ। ਇਸ ਕਰਕੇ ਲੂਣ ਹਰਾਮੀ, ਗੁਨਾਹਗਾਰ, ਬੇਗਾਨਾ, ਅਲਪ ਮਤ, ਸਾਰੀਆਂ ਗੱਲਾਂ 'ਚ ਆ ਗਈਆਂ। ਬੇਗਿਆਨਾ ਮੈਨੇ ਮੂਰਖ, ਅਲਪ ਮਤ ਮੈਨੇ ਛੋਟੀ ਮਤ ਵਾਲਾ, ਗੁਨਾਹਗਾਰ, ਲੂਣ ਹਰਾਮੀ ਕੌਣ ਹੈ? ਜੀਓ ਪਿੰਡ ਜਿਨ ਸੁਖ ਦੀਏ, ਤਾਹੇ ਨਾ ਜਾਣਤ ਤੱਤ। ਜਿਹਨੇ ਸਰੀਰ ਦਿੱਤਾ, ਜਿਹਨੇ ਇਹਦੇ ਵਿੱਚ ਜੀਵ ਪਾਇਆ, ਦੇਖੋ ਦੋਨੋਂ ਗੱਲਾਂ ਨੇ। ਜੇ ਰੱਬ ਜੀਓ ਕੱਢ ਲਏ ਸਾਡੇ ਵਿੱਚੋਂ, ਇੱਥੇ ਬੈਠੇ ਮਰ ਜਾਵਾਂਗੇ ਅਸੀਂ, ਫਿਰ ਕੀ ਹੈ? ਬਸ ਫੂਕ ਦਿਓ, ਮਾਰ ਦਿਓ, ਸਾੜ ਦਿਓ ਇਹਨੂੰ ਬਸ। ਹਜ਼ੂਰ ਕਹਿੰਦੇ ਜਿਹਨੇ ਇਹਨੂੰ ਸਰੀਰ ਦਿੱਤਾ, ਇਸ ਸਰੀਰ ਵਿੱਚ ਜੋਤ ਪਾਈ, ਜੀਓ ਪਿੰਡ ਜਿਨ ਸੁਖ ਦੀਏ, ਤਾਹੇ ਨਾ ਜਾਣਤ ਤੱਤ। ਉਸਨੂੰ ਇਹ ਜਾਣਦਾ ਹੀ ਕੋਈ ਨਹੀਂ, ਉਹਦੇ ਨਾਲ ਇਹ ਜੁੜਿਆ ਹੀ ਕੋਈ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਇਹ ਸਭ ਕੁਝ ਹੈ, ਗੁਰੂ ਕਿਰਪਾ ਕਰੇ ਸਾਨੂੰ ਆਪਣੀ ਸ਼ਕਲ ਦੇਖਣ ਆ ਜਾਏ। ਸ਼ੀਸ਼ੇ ਅੱਗੇ ਖੜੇ ਹੋ ਜਾਈਏ, ਸਹੀ ਸ਼ੀਸ਼ੇ ਅੱਗੇ ਤੁਸੀਂ ਖੜੇ ਹੋ ਗਏ ਨਾ, ਸ਼ੀਸ਼ੇ ਨੇ ਦੱਸਿਆ ਤੇਰੇ ਮੂੰਹ ਤੇ ਕਾਲਖ ਲੱਗੀ ਹੋਈ ਹੈ, ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਹਟਾ ਲੈ, ਆਪੇ ਆਪਾ ਹੱਥ ਜਾਂਦਾ ਤੇ ਮਨੁੱਖ ਉਸ ਕਾਲਖ ਨੂੰ ਪਹੁੰਚਣ ਲੱਗ ਪੈਂਦਾ। ਜਦੋਂ ਅਸੀਂ ਗੁਰਬਾਣੀ ਦੇ ਸਾਹਮਣੇ ਖੜੇ ਹੋ ਗਏ ਨਾ, ਤੇ ਗੁਰਬਾਣੀ ਨੇ ਸਾਡੀ ਸ਼ਕਲ ਵਿਖਾ ਦਿੱਤੀ, ਆਹ ਵੇਖ ਤੇਰੇ ਚਿਹਰੇ ਉੱਤੇ ਆਹ ਗੰਦਗੀ ਲੱਗੀ ਹੋਈ ਹੈ, ਅਸੀਂ ਫਿਰ ਆਪਣੇ ਆਪ ਨੂੰ ਧੋਣ ਦਾ ਯਤਨ ਕਰਾਂਗੇ। ਅਸੀਂ ਵੇਖਣਾ, ਅੱਜ ਅਸੀਂ ਬੈਠੇ ਹਾਂ ਗੁਰੂ ਨਾਨਕ ਸਾਹਿਬ ਜੀ ਕੋਲ, ਗੁਰੂ ਗ੍ਰੰਥ ਸਾਹਿਬ ਜੀ ਕੋਲ, ਅਸੀਂ ਜਪ ਵਾਲੀ ਸ਼੍ਰੇਣੀ ਵਿੱਚ ਹਾਂ ਕਿ ਮੂਰਖ ਵਾਲੀ ਸ਼੍ਰੇਣੀ ਵਿੱਚ ਹਾਂ? ਜੇ ਮੂਰਖ ਵਾਲੀ ਸ਼੍ਰੇਣੀ ਵਿੱਚ ਹਾਂ, ਮੈਂ ਤੇ ਇਹਦੇ ਵਿੱਚ ਹੀ ਆਉਂਦਾ, ਪੱਕੀ ਗੱਲ ਹੈ, ਤੁਹਾਨੂੰ ਤੁਹਾਡਾ ਪਤਾ ਹੋਏਗਾ। ਤੇ ਜੇ ਮੂਰਖ ਵਾਲੀ ਸ਼੍ਰੇਣੀ ਵਿੱਚ ਹੈ ਤੇ ਅਰਦਾਸ ਕਰੀਏ ਔਰ ਮਿਹਨਤ ਕਰੀਏ, ਇੱਧਰੋਂ ਨਾਮ ਕਟਾ ਕੇ ਤੇ ਉੱਧਰ ਅਸੀਂ ਨਾਮ ਜਿਹੜਾ ਆਪਣਾ ਦਰਜ ਕਰਾਉਣਾ, ਚੰਗਿਆਂ ਵਿੱਚ ਅਸੀਂ ਜਿਹੜਾ ਆਪਣਾ ਨਾਮ ਕਰਵਾਉਣਾ ਹੈ। ਇਸ ਕਰਕੇ ਜਿਵੇਂ ਜਿਵੇਂ ਬਾਣੀ ਪੜਾਂਗੇ, ਉੱਥੇ ਉੱਥੇ ਆਪਣੇ ਅੰਦਰ ਵੀ ਅਸੀਂ ਝਾਤ ਮਾਰਨੀ ਹੈ ਜੀ। ਹਾਂਜੀ।